दस पाशियां आईया हुक्म कीता। हुक्म सब सिखण को हुक्म है, गुरु मान्यो ग्रंथ। पढ़ना भी सी, गाना भी सी, सुनना भी सी, पर गुरबाणी स्ट्रेस कर दी मान्यो। गुरबाणी कहे सेवक जन माने। जे को बचन कमावे संतन का गुर प्रसादी तरिए। जेड़ा बचन कर गए ने गुरु साहबान जां भगत जां संत इस गुरबाणी विच, गल की कि जेड़ा गुरबाणी दा सानू हुक्म है जे ओनू कमाया जावे तो एदे पिछे जेड़ी ग्रेस है मेहर है बख्शिश है असी ओदे पात्र बन जाइए। जेड़ा गुर प्रसाद है, ध्यान देना, किसी भी महापुरख का बचन गुरु साहबान का बचन ओदे पिछे ओदा गुर प्रसाद काम करता है। जे ओदे बचन नू कमा लिया जावे तो वह इंसान उस गुर प्रसाद का पात्र बनता है। किस तरह जिवें कबीर जी नू राले नू कन्ना मम्मा राम गुरमंत्र मिलिया सी, राम राम करता सी, लोकी कहिंदे तू राम राम क्यों करदा, तैनू की लभेगा इहदे चों, कुछ मिलेगा? कहिंदा हां, मैनू हुक्म है मेरे गुरु का, कहे कबीर दो अखर पाख होएगा खसम ते लैगा राख। ओदा हुक्म है भी तू राम राम करी जा, एदा खसम मेरा गुरु है आपे दी लाज रखेगा। साडा काम है इस गुरबाणी दे हुक्म नू मनना, इस गुरु दे बचनां नू मनना, बाकी ओदा काम है वो आपे एदी लज्जा आप रखेगा। साडा फर्ज है, सानू गुरु कहिंदा है उठत बैठत सोवत जागत ए मन तुझे चितारे। साडा गुरु सानू हुक्म करदा है चलत बैसत सोगत जागत गुरमंत्र हृदय चार, बाकी इस गुरमंत्र की लज्जा दस पातशाह आप रखनगियां। साडा असी तो अपना फर्ज अदा करिए ना, बाकी तन गुरु नानक ओदी मेहर है, करो यतन जे होए मेहरबाना। यतन करना साडा फर्ज है तो मेहर ओदा काम है, पर वह अपने पाल चो कभी फेर नहीं हुंदा, वह अपना पाल जरूर अदा करता जी असी करिए अपना पाल। साडा पाल है यतन, बिना यतन तो कभी किसी भी पासे सफलता नहीं मिली। कोई भी कार्य देख लो, तुसी बिजनेस विच आपां कभी सफल नहीं होए, पढ़ाई विच कभी आपां सफल नहीं हो सकते, ये यतन नहीं था। कोई भी कार्य दुनिया का देख लो तुसी, जे उहदे विच सिंसियर एफर्ट नहीं, सिंसियर यतन नहीं, तो उहदे विच कोई सफलता नहीं। इवें ही परमार्थ है, जे परमार्थ दे विच आपां सिंसियर नहीं, इफ वी आर नॉट सीरियस टू गॉड, इफ वी आर नॉट सीरियस टू गुरूज मैसेज, कभी ना सोच लिए कि असीं गुरप्रसाद दे पात्र बन जावांगे। ਇਹ ਗੁਰਪ੍ਰਸਾਦ ਲੈਣ ਲਈ ਜੇ ਕੋ ਬਚਨ ਕਮਾਵੇ ਸੰਤਨ ਕਾ ਗੁਰਪ੍ਰਸਾਦੀ ਤਰੀਏ। ਇਸ ਦੁਨੀਆਂ 'ਚ ਆਏ ਆਪਾਂ ਕਾਹਦੇ ਵਾਸਤੇ ਆਏ ਹਾਂ? ਸਰੰਜਾਮ ਲਾਗ ਪਰਜਲ ਤਰਨ ਕੇ, ਪਰਜਲ ਨੂੰ ਤਰਨ ਵਾਸਤੇ ਆਏ ਹਾਂ। ਹੁਕਮ ਕਰਦੀ ਗੁਰਬਾਣੀ, ਸੰਤੋ ਸਾਗਰ ਪਾਰ, ਸਾਗਰ ਪਾਰ ਉਤਰੀਏ, ਵੀ ਤੂੰ ਇਸ ਪਰ ਸਾਗਰ ਨੂੰ ਪਾਰ ਕਰਨ ਵਾਸਤੇ ਆਏ ਹਾਂ। ਪਰਜਲ ਦੇਖ ਅਸਗਾ ਗੁਰ ਸ਼ਬਦੀ ਪਾਰ ਪਾਏ, ਇਸ ਪਰਜਲ ਨੂੰ ਤਾਂ ਪਾਰ ਕਰ ਸਕਦਾ ਕਿਵੇਂ? ਜੇ ਤੂੰ ਗੁਰ ਸ਼ਬਦ ਦਾ ਲੜ ਫੜ ਲਵੇ ਤਾਂ, ਜੇ ਤੂੰ ਗੁਰੂ ਦੇ ਬਚਨਾਂ ਨੂੰ ਕਮਾ ਲਵੇ ਤਾਂ, ਜੇ ਤੂੰ ਗੁਰੂ ਦੇ ਬਚਨਾਂ ਨੂੰ ਕਮਾ ਕੇ ਆਪਣੇ ਜੀਵਨ ਦਾ ਆਧਾਰ ਬਣਾ ਲਵੇ ਤਾਂ। ਨੋਟ ਕਰਨਾ, ਇਹ ਗੁਰਬਾਣੀ ਕੋਈ ਦਿਮਾਗੀ ਗਿਆਨ ਨਹੀਂ, ਇਸ ਦੁਨੀਆਂ ਦਾ ਗਿਆਨ ਨਹੀਂ, ਇਹ ਤੁਰਾਂ ਤੋਂ ਉਤਰਿਆ ਹੋਇਆ ਗਿਆਨ ਹੈ। ਤੁਰਾਂ ਤੋਂ ਰੱਬ ਦੀ ਖੁਸ਼ਬੋ ਨੂੰ, ਨਾਮ ਦੀ ਖੁਸ਼ਬੋ ਨੂੰ ਗੁਰੂ ਸਾਹਿਬਾਂ ਨੇ ਅੱਖਰਾਂ ਵਿੱਚ ਬੰਦ ਕਰਕੇ ਸਾਡੇ ਸਾਹਮਣੇ ਰੱਖਿਆ। ਬਹੁਤ ਹੀ ਇਹ ਪਿਆਰਾ ਉਪਦੇਸ਼ ਹੈ, ਪਰ ਅਫਸੋਸ ਦੀ ਗੱਲ ਕਿ ਅਸੀਂ ਇਸ ਗੁਰਬਾਣੀ ਦੀ ਕੀਮਤ ਆਤਮਕ ਦਰਜੇ ਤੋਂ ਅਸੀਂ ਨਹੀਂ ਚੁਕਾਈ। ਪੜਿਆ ਜ਼ਰੂਰ ਹੈ, ਗਾਇਆ ਜ਼ਰੂਰ ਹੈ, ਪਾਠ ਜ਼ਰੂਰ ਕੀਤੇ ਨੇ, ਪਰ ਕਮਾਇਆ ਨਹੀਂ ਕੀਤਾ। ਗੁਰਬਾਣੀ ਦਾ ਹੁਕਮ ਹੈ ਜੇ ਕੋ ਜਨ ਨਾਨਕ ਬੋਲੇ ਬ੍ਰਹਮ ਵਿਚਾਰ, ਜੋ ਸੁਣੇ ਕਮਾਵੇ, ਕਮਾਵੇ ਸੋ ਉਤਰੇ ਪਾਰ। ਪਾਰ ਕਿਉਂ ਨਹੀਂ ਉਤਰੇ ਅਸੀਂ? ਸੁੱਤ ਨੇ ਸ਼ਬਦ ਨੂੰ ਕਿਉਂ ਨਹੀਂ ਫੜਿਆ? ਸੁੱਤ ਸਾਡੇ ਕਿਸੇ ਪਿਆਰ ਵਿੱਚ ਕਿਉਂ ਨਹੀਂ ਆਈ ਕਿ ਅਸੀਂ ਪੜ੍ਹੇ ਸੁਣੇ ਤਾਂ ਕੀਤਾ ਪਰ ਕਮਾਵੇ ਨਹੀਂ ਕੀਤਾ ਅਸੀਂ? ਉਹ ਕਹਿੰਦਾ ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਆ ਸੋਈ, ਹਰ ਕਾ ਨਾਮ ਨਾ ਜਪਸ ਗੁਆਰਾ, ਕਿਆ ਸੋਚੇ ਬਾਰੰਬਾਰ। ਪੜ੍ਹਨਾ ਸੁਣਨਾ ਵੀ ਸ਼ੁਕਰ ਹੈ, ਆਪਾਂ ਕਰਦੇ ਉਹ ਤਾਂ ਕਰੀ ਜਾਂਦੇ ਹਾਂ। ਉਹ ਕਹਿੰਦਾ ਹਰ ਕਾ ਨਾਮ ਨਾ ਜਪਸ ਗੁਆਰਾ, ਮੂਰਖਾ ਦਾ ਨਾਮ ਕਿਉਂ ਨਹੀਂ ਜਪਦਾ, ਕਿਆ ਸੋਚੇ ਬਾਰੰਬਾਰਾ, ਕੀ ਸੋਚਾਂ ਵਿੱਚ ਪਿਆ ਹੋਇਆ। ਤੂੰ ਸਿੰਪਲ ਜੀ ਸਿੱਖਿਆ ਉਹਦੀ, ਜੇ ਸਾਨੂੰ ਗੁਰੂ ਇੰਨੇ ਚਿਰ ਤੋਂ ਕਹਿ ਰਿਹਾ ਹੈ ਜਪ ਮਨ ਗੋਬਿੰਦ ਏਕ ਹੈ, ਅਗਰ ਨਹੀਂ ਕੋ ਲੇਖੇ ਸੰਤ ਲਾਗ, ਸੰਤ ਲਾਗ ਮਨੇ ਛਾੜ ਦੁਬਦਾ ਕੀ ਕੁਰੀਆ, ਵੀ ਭੱਜ ਕੇ ਆ ਸੰਗਤ ਦੇ ਵਿੱਚ, ਇਹ ਦੁਬਦਾ ਦੀ ਕੁਰੀਆ, ਇਹ ਜਿਹੜੀ ਦੁਬਦਾ ਦੇ ਵਿੱਚ ਪਿਆ ਹੋਇਆ ਇਹਨੂੰ ਛੱਡ ਦੇ। ਜਪ ਮਨ ਗੋਬਿੰਦ ਇੱਕ ਨਾਮ ਜਪ, ਕਿਉਂਕਿ ਨਾਨਕ ਲੇਖੇ ਇੱਕ ਗੱਲ ਹੋਰ ਹੋਮੇ ਝੱਖਣਾ ਚਾਖ, ਇੱਕੋ ਹੀ ਗੱਲ ਹੈ ਜਿਹੜੀ ਲੇਖੇ ਚ ਲੱਗਣ ਵਾਲੀ ਹੈ, ਉਹ ਹੈ ਸਿਰਫ ਨਾਮ। ਉਹ ਨਾਮ ਗੁਰ ਦਸ ਪਾਤਸ਼ਾਹ 240 ਸਾਲਾਂ ਵਿੱਚ ਇੱਕੋ ਹੀ ਦਾਤ ਸਾਡੇ ਵਾਸਤੇ ਲੈ ਕੇ ਆਈਆਂ ਨੇ, ਉਹ ਨਾਮ ਨਾਮ ਨਾਮ, ਨਾਨਕ ਕੇ ਘਰ
ਕੇਵਲ ਨਾਮ।
ਇਸ ਦਰ ਤੇ ਅਸੀਂ ਆਉਣਾ ਕਾਹਦੇ ਵਾਸਤੇ? ਸਿਰਫ ਨਾਮ ਲਈ, ਸਿਰਫ ਨਾਮ ਦੀ ਪ੍ਰੀਤ ਲਈ, ਸਿਰਫ ਨਾਮ ਦੀ ਯਰਨਿੰਗ ਲਈ, ਸਿਰਫ ਨਾਮ ਦੀ ਤੜਕ ਲਈ, ਸਿਰਫ ਨਾਮ ਦੀ ਭੁੱਖ ਲਈ। ਇਹ ਦਰ ਇਸੇ ਵਾਸਤੇ ਬਣਾਏ ਜਾਂਦੇ ਨੇ ਕਿ ਇੱਥੇ ਆ ਕੇ ਅਸੀਂ ਗੁਰੂ ਦੇ ਬਚਨ ਨੂੰ ਕਮਾਈਏ, ਉਹਨੂੰ ਪ੍ਰੈਕਟਿਸ ਵਿੱਚ ਲਿਆਈਏ, ਉਹਨੂੰ ਜੀਵਨ ਵਿੱਚ ਢਾਲੀਏ, ਤਾਂ ਕਿ ਉਹ ਤੁਰਟ ਕੇ ਸਾਡੇ ਉੱਤੇ ਨਾਮ ਦੀ ਬਖਸ਼ਿਸ਼ ਕਰੇ। ਜਿੰਨੇ ਵੀ ਆਪਾਂ ਕਰਮ ਕਰਦੇ ਹਾਂ ਦੁਨੀਆਂ ਵਿੱਚ, ਸਿਰਫ ਨਾਮ ਦੀ ਭੁੱਖ ਲਾਉਣ ਵਾਸਤੇ ਕਰਨੇ ਆ, ਰੱਬ ਦੀ ਤੜਫ ਪੈਦਾ ਕਰਨ ਵਾਸਤੇ ਕਰਨੇ ਆ। ਇਹ ਬੜੇ ਸੋਹਣੇ ਸਪਿਰਚੁਅਲ ਸੈਂਟਰ ਬਣਾਏ ਨੇ, ਇਹ ਆਤਮਕ ਕੇਂਦਰ ਬਣਾਏ ਨੇ, ਜਿੱਥੇ ਆ ਕੇ ਆਪਾਂ ਇੱਕ ਗੁਰਬਾਣੀ ਦੇ ਉਪਦੇਸ਼ ਨੂੰ ਕਮਾਉਣਾ ਸੀ। ਪਤਾ ਸੀ ਗੁਰੂ ਸਾਹਿਬਾਂ ਨੂੰ ਕਿ ਇਹ ਆਪਣੇ ਬੱਚੇ ਆਪਣੇ ਆਪ ਇਹ ਸਿਮਰਨ ਨਹੀਂ ਕਰ ਸਕਦੇ, ਆਪਣੇ ਆਪ ਇਸ ਉਪਦੇਸ਼ ਨੂੰ ਨਹੀਂ ਕਮਾ ਸਕਦੇ, ਪਰ ਸੰਗਤ ਦੇ ਲੜ ਲੱਗਿਆ, ਪਿਆਰੇ ਪਿਆਰਿਆਂ ਦੀ ਸੰਗਤ ਕਰਨਗੇ, ਗੁਰਮੁਖੀ ਸੰਗਤ ਕਰਨਗੇ, ਇਹ ਉਪਦੇਸ਼ ਕਮਾਉਣਾ ਇਹਨਾਂ ਵਾਸਤੇ ਸੌਖਾ ਹੋ ਜਾਵੇਗਾ। ਹਾਂਜੀ, ਦੂਜੇ ਪਾਸੇ ਕਰਮ ਧਰਮ ਪਖੰਡ ਜੋ ਦਿਸੇ ਤਿੰਨ ਜਮ ਜਗਾਤੀ ਲੋਟੇ। ਕਰਮ ਧਰਮ ਪਖੰਡ ਇਹ ਕੀ ਚੀਜ਼? ਜਿਹੜਾ ਵੀ ਆਪਾਂ ਕਰਮ ਰੱਬੀ ਪਿਆਰ ਦੇ ਨਾਲ ਕਰਨੇ ਆ, ਭਾਵਨਾ ਦੇ ਨਾਲ ਕਰਨੇ ਆ, ਡਿਵਾਈਨ ਫੀਲਿੰਗਸ ਦੇ ਨਾਲ ਕਰਨੇ ਆ, ਉਹ ਸਾਰਾ ਹੀ ਲੇਖੇ ਦੇ ਵਿੱਚ। ਔਰ ਜਿਹੜਾ ਰੱਬੀ ਭਾਵਨਾ ਤੋਂ ਬਿਨਾਂ ਕਰਮ ਕਰਨੇ ਆ, ਕੁਛ ਵੀ ਕਰਨੇ, ਆਪਾਂ ਪਾਠ ਕਰਨੇ ਆ, ਬਾਣੀ ਪੜ੍ਹਦੇ ਆ, ਜੇ ਪਿੱਛੇ ਰੱਬੀ ਭਾਵਨਾ ਨਹੀਂ, ਜੇ ਪਿੱਛੇ ਡਿਵਾਈਨ ਫੀਲਿੰਗਸ ਨਹੀਂ, ਤਾਂ ਉਹ ਇਸ ਲਾਈਨ ਵਿੱਚ ਗਿਣਿਆ ਜਾਂਦਾ। ਕਰਮ ਧਰਮ ਪਖੰਡ ਜੋ ਦੇਸੇ ਤਿੰਨ ਜਾਮਾ ਜਗਾਤੀ ਲੋਟੇ। ਅਸੀਂ ਜਦੋਂ ਪਾਠ ਕਰਨੇ ਆ, ਪਿੱਛੇ ਭਾਵਨਾ ਰੱਖਣੇ ਆ, ਬਾਬਾ ਸਾਡਾ ਦੁੱਖ ਦੂਰ ਕਰ ਦੇ, ਸਾਡਾ ਮੁਕੱਦਮਾ ਠੀਕ ਹੋ ਜਾਵੇ, ਸਾਡੀ ਬਿਮਾਰੀ ਦੂਰ ਹੋ ਜਾਵੇ, ਸਾਨੂੰ ਆਹ ਚੀਜ਼ ਮਿਲੇ, ਇਹ ਸਭ ਤਿੰਨਾਂ ਗੁਣਾਂ ਦੇ ਖੇੜੇ, ਇਹ ਤਿੰਨਾਂ ਗੁਣਾਂ ਵਿੱਚ ਲਿਖਿਆ। ਇੰਨੀ ਉੱਚੀ ਸੁੱਚੀ ਬਾਣੀ ਪੜ੍ਹ ਕੇ ਚੀਜ਼ਾਂ ਤਾਂ ਮਿਲ ਜਾਣਗੀਆਂ, ਪਰ ਪਿੱਛੇ ਛੁਪਿਆ ਨਾਮ ਤਾਂ ਨਾ ਮਿਲਿਆ ਨਾ, ਪਿੱਛੇ ਜਿਹੜੀ ਉਹ ਦਾਤ ਛੁਪੀ ਸੀ ਗੁਰ ਪ੍ਰਸਾਦ ਦੇ ਪਾਤਰ ਤਾਂ ਨਾ ਬਣੇ ਨਾ ਅਸੀਂ। ਭਾਵਨਾ ਵਟ ਮੈਟਰਸ ਇਜ਼ ਦਾ ਫੀਲਿੰਗ ਬਿਹਾਈਂਡ ਦਾ ਐਕਸ਼ਨ। ਜੇ ਉਹ ਸਾਡੀ ਪ੍ਰੋਪਰ ਫੀਲਿੰਗ ਨਹੀਂ, ਉਹ ਭਾਵਨਾ ਨਹੀਂ, ਤੇ ਇਹ ਉਹ ਗੁਰਪ੍ਰਸਾਦ ਦੇ ਪਾਤਰ ਵੀ ਅਸੀਂ ਨਹੀਂ ਮੰਨ ਸਕਦੇ। ਭਾਵਨਾ ਕਿਵੇਂ? ਕੋਈ ਸਾਰੀ ਉਮਰ ਕਥਾ ਕੀਰਤਨ ਕਰਦਾ ਰਿਹਾ, ਸਾਰੀ ਉਮਰ ਬੜਾ ਨੇ ਪ੍ਰਚਾਰ ਕੀਤਾ ਦੁਨੀਆਂ ਦੇ ਵਿੱਚ, ਬੜਿਆਂ ਨੂੰ ਕਨਵਰਟ ਕੀਤਾ, ਬੜਿਆਂ ਨੂੰ ਅਮਰ ਛਕਾਇਆ, ਰਿਲੀਜੀਅਸ ਬਣਾਇਆ, ਖੀਰ ਤੇ ਜਦੋਂ ਆਖਰੀ ਟਾਈਮ ਆਇਆ ਨਾ, ਤੇ ਬੈਠ ਕੇ ਕੀ ਦੇਖਦਾ? ਕਹਿੰਦਾ ਵੀ ਮੇਰੀ ਤਾਂ ਸੱਤ ਟੁੱਟੀ ਦੀ ਟੁੱਟੀ ਰਹਿ ਗਈ, ਮੇਰੀ ਤਾਂ ਤਪਸ਼ ਬੁੱਝੀ ਨਹੀਂ, ਇੰਨਾ ਪ੍ਰਚਾਰ ਕੀਤਾ, ਇੰਨਿਆਂ ਨੂੰ ਮੈਂ ਕਨਵਰਟ ਕੀਤਾ, ਰਿਲੀਜੀਅਸ ਬਣਾਇਆ, ਪਰ ਮੇਰੇ ਅੰਦਰ ਤਾਂ ਉਹੀ ਅੱਗ ਲੱਗੀ ਹੋਈ ਤ੍ਰਿਸ਼ਨਾ ਦੀ, ਮੇਰੇ ਮਨ ਤਾਂ ਅਜੇ ਭੜਕਦਾ ਪਿਆ, ਮੇਰਾ ਮਨ ਤਾਂ ਟਿਕਾਓ ਚ ਆਇਆ ਹੀ ਨਹੀਂ, ਸ਼ਾਂਤ ਵਿੱਚ ਆਇਆ ਨੀ, ਰਹਿਸ ਵਿੱਚ ਆਇਆ ਨੀ, ਪਿਆਰ ਵਿੱਚ ਆਇਆ ਨੀ, ਮੈਨੂੰ ਤਾਂ ਅੰਦਰੋਂ ਖੁਰਾਕ ਆਇਆ ਨੀ, ਇਹ ਕੀ ਗੱਲ ਹੋਈ? ਇੰਨਾ ਕੁਛ ਕਰਨ ਦੇ ਬਾਵਜੂਦ ਮੈਨੂੰ ਤਾਂ ਲੱਭਿਆ ਹੀ ਕੁਛ ਨੀ। ਕਿਸੇ ਨੂੰ ਦੱਸਦਾ, ਉਹ ਕਹਿੰਦਾ ਭਾਈ ਜੇ ਤੇਰੇ ਅੰਦਰ ਇੰਨਾ ਕੁਛ ਕਰਕੇ ਜੇ ਤੇਰੇ ਅੰਦਰ ਨਾਮ ਦੀ ਬੱਤੀ ਨਹੀਂ ਜਗੀ, ਤਾਂ ਕਿਤੇ ਨਾ ਕਿਤੇ ਤੇਰੀ ਤਾਰ ਢਿੱਲੀ ਰਹਿ ਗਈ ਹੋਣੀ, ਜਾਂ ਕਿਸੇ ਮਕੈਨਿਕ ਕੋਲ ਦਿਖਾ ਕਿੱਥੇ ਲੁਕਸ ਸੀ। ਉਹ ਗਿਆ ਕਿਸੇ ਮਹਾਂਪੁਰਖ ਕੋਲ, ਕਹਿੰਦੇ ਮਹਾਂਪੁਰਖੋਂ ਸਾਰੀ ਉਮਰ ਕਥਾ ਕੀਤੀ ਹੈ, ਕੀਰਤਨ ਕੀਤਾ ਹੈ, ਗੁਰਬਾਣੀ ਪੜ੍ਹੀ ਹੈ, ਗਾਈ ਹੈ, ਲੋਕਾਂ ਨੂੰ ਵੀ ਬੜਾ ਪ੍ਰਚਾਰ ਕੀਤਾ ਸੀ, ਲੋਕਾਂ ਨੂੰ ਵੀ ਕਨਵਰਟ ਕੀਤਾ, ਪਰ ਮੇਰੀ ਗੱਲ ਨਹੀਂ ਬਣੀ, ਮੈਨੂੰ ਕੁਛ ਨਹੀਂ ਲੱਭਿਆ। ਉਹ ਦੇਖ ਕੇ ਉਹਦੇ ਵੱਲ ਚਿਹਰੇ ਵੱਲ ਦੇਖ ਕੇ ਕਹਿੰਦੇ ਕਿਉਂ ਝੂਠ ਬੋਲਦੇ ਜੀ, ਇੰਨਾ ਕੁਛ ਕੀਤਾ ਹੋਵੇ, ਇੰਨੀ ਤੁਰਕੀ ਬਾਣੀ ਆਈ ਦਾ ਤੁਸੀਂ ਪਾਠ ਕੀਤਾ ਹੋਵੇ, ਗਾਈ ਹੋਵੇ, ਕਥਾ ਕੀਰਤਨ ਕੀਤੀ ਹੋਵੇ, ਤੁਹਾਨੂੰ ਕੁਛ ਲੱਭਿਆ ਨਾ ਹੋਵੇ, ਕਿਉਂ ਝੂਠ ਬੋਲਦੇ ਜੇ? ਇੰਨਾ ਕੁਛ ਕਰਕੇ ਜਿਹੜੀ ਚੀਜ਼ ਤੁਸੀਂ ਮੰਗੀ ਸੀ ਉਹ ਤੁਹਾਨੂੰ ਨਹੀਂ ਮਿਲੀ। ਕੀ ਮੰਗਿਆ ਸੀ ਤੁਸੀਂ? ਪੈਸਾ, ਉਹ ਮਿਲ ਗਿਆ ਤੁਹਾਨੂੰ। ਇੰਨਾ ਕੁਛ ਕਰਕੇ ਕੀ ਮੰਗਿਆ ਸੀ? ਵਾਹ 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 ਵਾਹ, ਉਹ ਮਿਲ ਗਈ। ਇੰਨਾ ਕੁਛ ਕਰਕੇ ਤੁਸੀਂ ਰੱਬ ਤਾਂ ਮੰਗਿਆ ਹੀ ਨਹੀਂ ਸੀ, ਉਹ ਕਿਵੇਂ ਆ ਜਾਂਦਾ? ਇਹ ਤਾਂ ਜਿਹਾ ਭਾਓ ਕਰੇ ਤਿਹੋ ਫਲ ਪਾਏ ਕੋਏ, ਜਿਹੋ ਜੀ ਆਪਾਂ ਭਾਵਨਾ ਰੱਖ ਕੇ ਅਸੀਂ ਕੋਈ ਕੰਮ ਕਰਦੇ ਹਾਂ ਉਹ ਪੂਰੀ ਹੋ ਜਾਂਦੀ ਹੈ। ਕਹਿੰਦਾ ਇੰਨਾ ਕੁਛ ਕੀਤਾ ਸੀ ਸਿਰਫ ਪੈਸੇ ਲਈ, ਪੈਸੇ ਲਈ ਉਹ ਤੁਹਾਨੂੰ ਮਿਲਿਆ। ਇੰਨਾ ਕੁਛ ਕੀਤਾ ਸੀ ਕਾਹਦੇ ਵਾਸਤੇ? ਬਾਬਾ ਬਾਬਾ ਲਈ, ਵਡਿਆਈਆਂ ਲਈ, ਚੌਧਰ ਲਈ, ਕੁਰਸੀ ਲਈ, ਉਹ ਤੁਹਾਨੂੰ ਮਿਲ ਗਈ ਏ। ਇੰਨਾ ਕੁਛ ਤੁਸੀਂ ਨਾਮ ਲਈ ਤਾਂ ਕੀਤਾ ਹੀ ਨਹੀਂ ਸੀ, ਉਹ ਕਿਉਂ ਆ ਜਾਵੇ? ਸੋ ਜੇ ਅਸੀਂ ਬਾਣੀ ਪੜ੍ਹਦੇ ਹਾਂ ਸਿਰਫ ਰੱਬੀ ਲਵ ਫਾਰ ਲਵ ਸੇਕ, ਸਿਰਫ ਰੱਬੀ ਭਾਵਨਾ ਲਈ, ਰੱਬੀ ਪਿਆਰ ਲਈ, ਮਿਹਰਬਾਨ ਪਿਤਾ ਕਿਤੇ ਤ੍ਰਿਠ ਕੇ ਸਾਡੇ ਤੇ ਮਿਹਰ ਕਰਦੇ, ਇਹੋ ਜਿਹੇ ਹਿਸਾਬ ਦੇ ਨਾਲ ਅਸੀਂ ਗੁਰਬਾਣੀ ਪੜ੍ਹਨੀ ਹੈ। ਕਿਉਂਕਿ ਗੁਰਬਾਣੀ ਇਹ ਤਿੰਨਾਂ ਗੁਣਾਂ ਵਿੱਚ ਗੁਆਚਣ ਲਈ ਨਹੀਂ ਦਿੱਤੀ, ਇਹ ਤਿੰਨਾਂ ਗੁਣਾਂ ਵਿੱਚੋਂ ਨਿਕਲਣ ਲਈ ਦਿੱਤੀ, ਇਹ ਚੌਥੇ ਪਦ ਦੀ ਤੀ, ਇਹ ਤੁਰਦੀ ਖੁਸ਼ਬੋ, ਇਸ ਮਾਇਕੀ ਦੁਨੀਆ ਦੀ ਨਹੀਂ ਦਾਤ, ਇਹ ਤੁਰਦੀ ਦਾਤ, ਇਹਨੇ ਤਾਂ ਤੁਰਕੀ ਬਾਣੀ ਆਈ ਜਿਹਨੇ ਸਗਲੀ ਚਿੰਤ ਮਟਾਈ। ਸਾਡੀ ਚਿੰਤਾ ਕਿਉਂ ਨੀ ਮਿਟੀ? ਕਿ ਇਹ ਗੁਰਬਾਣੀ ਦਿਮਾਗ ਤਾਂ ਸ਼ਾਇਦ ਆ ਗਈ ਹੋਵੇ, ਪਰ ਸਾਡੇ ਅੰਤਰ ਆਤਮੇ ਨਾਮ ਰੂਪ ਹੋ ਕੇ, ਸ਼ਬਦ ਰੂਪ ਹੋ ਕੇ, ਰਸ ਰੂਪ ਹੋ ਕੇ ਸਾਡੇ ਅੰਤਰ ਆਤਮੇ ਨਹੀਂ ਉਤਰੀ, ਤੇ ਜੇ ਨਹੀਂ ਉਤਰੀ ਤਾਂ ਚਿੰਤਾ ਵੀ ਨੀ ਮਿਟੀ। ਇਹ ਤਾਂ ਸਾਡਾ ਭਾਰ ਲਾਉਣ ਵਾਸਤੇ ਆਈ ਏ, ਸਾਨੂੰ ਤਿੰਨਾਂ ਗੁਣਾਂ ਦੇ ਬੰਧਨਾਂ ਤੋਂ, ਇਸ ਮਾਇਆ ਦੀ ਕੈਦ ਦੇ ਵਿੱਚੋਂ ਛੁਡਾਉਣ ਵਾਸਤੇ ਗੁਰਬਾਣੀ ਦਿੱਤੀ ਗੁਰੂ ਸਾਹਿਬਾਂ ਨੇ, ਫਰੀ ਹੋਣ ਵਾਸਤੇ ਦਿੱਤੀ ਸਾਨੂੰ, ਇਹ ਬੰਧਨ ਤੋੜਨ ਵਾਸਤੇ ਦਿੱਤੀ ਸੀ ਸਾਨੂੰ, ਇਹ ਮਾਇਆ ਤੋਂ ਮੁਕਤ ਹੋਣ ਵਾਸਤੇ ਗੁਰੂ ਸਾਹਿਬ ਨੇ ਗੁਰਬਾਣੀ ਦਿੱਤੀ ਸੀ। ਪਰ ਅਸੀਂ ਕੀ ਕੀਤਾ? ਇਸ ਗੁਰਬਾਣੀ ਦੇ ਉੱਤੇ ਵੀ ਅਸੀਂ ਮਾਇਆ ਦਾ ਕਲਰ ਚਾੜ ਦਿੱਤਾ, ਕਿਉਂਕਿ ਤਿੰਨਾਂ ਗੁਣਾਂ ਨੀ ਵਰਤੀ, ਮਾਇਕੀ ਮੰਗਾਂ ਨੀ ਅਸੀਂ ਵਰਤਿਆ, ਇੱਥੇ ਆਉਣੇ ਆ ਮਾਇਕੀ ਮੰਗਾਂ ਹੀ ਮੰਗਣੇ ਆ, ਨਾ
ਉਹ ਤਾਂ ਕਹਿੰਦਾ ਨਾਨਕੀ ਅਰਦਾਸ ਜੇ ਤੁਦ ਭਾਵ ਸੀ, ਮੈਂ ਦੂਜੇ ਨਾਮ ਨਿਵਾਸ ਹਰ ਗੁਣ ਗਾਵ ਸੀ। ਵੀ ਮੰਗ ਤੂੰ ਇੱਥੇ ਆ ਕੇ ਦਰ ਦਾਤੇ ਦਾ ਦਰ ਏ, ਦਸਾਂ ਪਾਸ਼ੀਆਂ ਦਾ ਦਰ ਏ, ਉਹਦਾ ਆਪਣਾ ਦਰ, ਇੱਥੋਂ ਮੰਗ ਕੀ ਤੇ ਮੰਗ ਇੱਕੋ ਹੀ ਇੱਕ ਚੀਜ਼ ਮੰਗ, ਮੰਗ ਨਾ ਮੰਗ ਨੇਕਾ ਹਰ ਜਸ ਗੁਰਤੇ ਮੰਗਣਾ। ਆਉਣਾ ਹੈ ਆਪਾਂ ਭਿਖਾਰੀ ਬਣ ਕੇ ਆਉਣਾ, ਪਰ ਕੀ ਮੰਗ ਮੰਗਣੀ ਸੀ ਰੱਬ ਕੋਲੋਂ, ਗੁਰੂ ਕੋਲੋਂ? ਗੁਰੂ ਕੋਲੋਂ ਸਿਰਫ ਮੰਗਣਾ ਸੀ ਤੇ ਉਹ ਦਾਤ ਮੰਗਣੀ ਸੀ ਜਿਹੜੀ ਲਈ ਬੈਠਾ ਹੈ, ਉਹਦੇ ਕੋਲ ਤਾਂ ਇੱਕੋ ਹੀ ਹੈ, ਨਾਨਕੇ ਕਰ ਕੇਵਲ ਨਾਮ। ਜੇ ਨਾਮ ਦੀ ਭਾਵਨਾ ਨਾਲ ਆਪਾਂ ਕੋਈ ਕਰਮ ਕਾਂਡ ਕਰਨੇ ਆ ਤੇ ਸਾਰਾ ਹੀ ਸਫਲ ਹੈ, ਜੇ ਨਾਮ ਦੀ ਭਾਵਨਾ ਨਾਲ ਨਹੀਂ ਕਰਦੇ ਤੇ ਆਨਲਾਈਨ ਨੋਟ ਕਰ ਲਈਏ ਸਾਡੇ ਉੱਤੇ ਲਾਗੂ ਹੁੰਦੀ ਹੈ। ਕਰਮ ਪਾਖੰਡ ਜੋ ਦਿਸੇ ਤਿੰਨ ਜਮ ਜਗਾਤੀ ਲੁੱਟੇ, ਤਿੰਨਾਂ ਗੁਣਾਂ ਦੀ ਚੀਜ਼ ਤਾਂ ਸਾਨੂੰ ਮਿਲ ਜਾਵੇਗੀ ਪਰ ਨਾਮ ਦੇ ਪਾਤਰ ਅਸੀਂ ਕਦੇ ਨਹੀਂ ਬਣ ਸਕਾਂਗੇ। ਗੁਰਪ੍ਰਸਾਦ ਉਦੋਂ ਹੀ ਹੁੰਦਾ ਜਦੋਂ ਇੱਕ ਸਿਰਫ ਵਨ ਐਟੀਚਿਊਡ, ਵਟ ਮੈਟਰਸ ਇਜ਼ ਦਾ ਪ੍ਰੋਪਰ ਐਟੀਚਿਊਡ। ਸਾਡਾ ਗੁਰਬਾਣੀ ਨੀ ਜਦੋਂ ਪੜ੍ਹਦੇ ਹਾਂ ਜਾਂ ਗਾਉਂਦੇ ਹਾਂ, ਪਿੱਛੇ ਐਟੀਟਿਊਡ ਕੀ ਹੈ, ਪਿੱਛੇ ਭਾਵਨਾ ਕੀ ਹੈ? ਜੇ ਗੁਰਦਾਸ ਕਰਨੇ ਆਪਾਂ, ਜੇ ਆਪਾਂ ਕਹਿੰਦੇ ਹਾਂ ਵਿਸਰ ਨਾਹੀਂ ਦਸਾਰ, ਆਪਣਾ ਨਾਮ ਦਿਓ, ਇਹ ਭਾਵਨਾ ਵੀ ਤਾਂ ਹੋਵੇ ਨਾ। ਇਹ ਲੈਣਾ ਗਾਲੀਆਂ ਬੜੀ ਚੰਗੀ ਗੱਲ ਹੈ, ਸੋਹਣਾ ਜਿਹਨੂੰ ਸੈੱਟ ਕਰ ਲਿਆ ਵਾਜੇ ਤੇ ਇਹ ਵੀ ਬੜੀ ਚੰਗੀ ਗੱਲ ਹੈ, ਪਰ ਨਾਲ ਇਹ ਵੀ ਹੋਵੇ ਮਿਹਰਬਾਨ ਪਿਤਾ ਮੇਰੇ ਮਨੋਂ ਨਾ ਵਿਸਰੇ ਵਾਹਿਗੁਰੂ, ਵਿਸਰ ਨਾਹੀਂ ਦਸਾਰ, ਮੈਨੂੰ ਤਾਂ ਵਿਸਰਿਆ ਹੋਇਆ, ਤ੍ਰੁੱਟ ਕੋ ਇਹੋ ਜਿਹੇ ਬਖਸ਼ਿਸ਼ ਕਰ ਮੇਰੇ ਮਨੋਂ ਵਿਸਰੇ ਨਾ, ਵਿਸਰ ਨਾਹੀਂ ਦਾ ਤਾਰ ਆਪਣਾ ਨਾ। ਅਸੀਂ ਮੰਗਿਆ ਆਪਾਂ ਨਾਮ, ਆਪਣਾ ਨਾਮ ਦਿਓ, ਕੰਕਿਆ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ ਕਿਸੇ ਨੂੰ ਵਿਰਲਾ ਵਿਰਲਾ ਜਿਹੜਾ ਇਹੋ ਜਿਹੀ ਭਾਵਨਾ ਬਣਾ ਕੇ ਇਸ ਦਰ ਤੇ ਹਾਜ਼ਰ ਹੁੰਦਾ ਤੇ ਵਿਰਲੇ ਵਿਰਲੇ ਤੇ ਮਿਹਰ ਹੁੰਦੀ ਹੈ। ਚਾਰ ਦਿਨ ਉਦਮ ਕੋਈ ਵਿਰਲਾ ਵਿਰਲਾ ਕੱਢਦਾ ਨਾਮ ਲਈ, ਜਗ ਮੈਂ ਉੱਤਮ ਕੱਢ ਕੇ ਵਿਰਲੇ ਕਹੀ ਕੇ, ਔਰ ਜਿਨ੍ਹਾਂ ਨੇ ਸੰਸੀਅਰ ਉਦਮ ਕੱਢਿਆ ਉਹਨਾਂ ਤੇ ਤਰੁੱਟ ਕੇ ਉਹਨੇ ਮਿਹਰ ਕੀਤੀ। ਇਹ ਤਾਂ ਵੱਡਾ ਦਾਤਾ ਹੈ, ਤਾਂ ਜੋ ਆਉਂਦਾ ਜੋ ਸ਼ਰਨ ਆਵੇ ਕਿਸ ਕੰਠ ਲਾਵੇ, ਬਿਰਧ ਸਵਾਮੀ ਸ਼ੰਦ ਇਹ ਉਹਦਾ ਬਿਰਧ ਹੈ, ਜਿਹੜਾ ਆਉਂਦਾ ਭਾਵਨਾ ਲੈ ਕੇ ਇਸ ਦਰ ਤੇ ਹਾਜ਼ਰ ਹੁੰਦਾ ਉਹਨੂੰ ਸ਼ਰਸ਼ਾਰ ਕਰਕੇ ਭੇਜਦਾ, ਉਹਨੂੰ ਰੰਗ ਤੇ ਭੇਜਦਾ। ਆ ਸੰਗਤ ਬਣੀ ਕਾਹਦੇ ਵਾਸਤੇ? ਕਿ ਇੱਥੇ ਆ ਕੇ ਸਿਰਫ ਇੱਕ ਮੰਗ ਪੈਦਾ ਹੋ ਜਾਵੇ, ਕਾਹਦੀ? ਉਹਦੇ ਨਾਮ ਦੇ ਲਈ, ਉਹਦੇ ਪਿਆਰ ਦੇ ਲਈ, ਉਹਦੀ ਹਜ਼ੂਰੀ ਵਿੱਚ ਤਾਰੀਆਂ ਲਾਉਣ ਲਈ। ਸਵਿਮਿੰਗ ਓਸ਼ਨਸ ਆਫ ਡਿਵਾਈਨ ਲਵ, ਅਸੀਂ ਆਏ ਹਾਂ ਰੱਬ ਦੇ ਪਿਆਰ ਦੇ ਸਰੋਵਰ ਵਿੱਚ ਤਾਰੀਆਂ ਲਾਉਣ ਵਾਸਤੇ, ਅਸੀਂ ਆਏ ਹਾਂ ਗੁਰੂ ਦੀ ਹਜ਼ੂਰੀ ਵਿੱਚ ਰਹਿਣ ਵਾਸਤੇ। ਗੁਰੂ ਕਿਤੇ ਬਾਹਰ ਨਹੀਂ, ਗੁਰੂ ਤਸਵੀਰਾਂ ਵਿੱਚ, ਗੁਰੂ ਸਰੀਰਾਂ ਵਿੱਚ ਨਹੀਂ, ਗੁਰੂ ਤਾਂ ਸਾਡੇ ਨਾਲ ਰਹਿੰਦਾ 24 ਘੰਟੇ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਪਰ ਅਸੀਂ ਉਹਦੀ ਹਜ਼ੂਰੀ ਤੋਂ ਬਾਹਰ ਤੁਰੇ ਫਿਰਦੇ ਹਾਂ। ਅਸੀਂ ਆਏ ਸੀ ਅੰਦਰ ਮੱਛੀ ਵਾਂਗੂ ਜੀਵਨ ਜਿਉਣ ਵਾਸਤੇ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਆਕਾਰ ਸਕੀਨ ਕਹੋ ਨਾਨਕ ਹਰ ਪਜਮਣਾ ਜੈ ਬਿਦ ਜਲ ਕੋ। ਕਹਿੰਦੇ ਇਸ ਤਰ੍ਹਾਂ ਗੁਣ ਗਾ ਜਿਵੇਂ ਮੱਛੀ ਪਾਣੀ ਦੇ ਗੁਣ ਗਾਉਂਦੀ। ਕਿਵੇਂ ਗਾਉਂਦੀ? ਬਾਹਰ ਹੋ ਕੇ, ਪਾਣੀ ਤੋਂ ਬਾਹਰ ਹੋ ਕੇ ਨੀ ਗੁਣ ਗਾਉਂਦੀ, ਤਿੰਨ ਚੁੱਭੀਆਂ ਲਾਉਂਦੀ ਨਾਲ, ਉਹ ਗੁਣ ਗਾਉਣੇ ਸੀ। ਉਹ ਰੱਬ ਦੇ ਗੁਣ ਗਾਉਣੇ ਕੀ? ਅੰਦਰ ਨਾਂ ਦੀ ਚੁੱਭੀਆਂ ਲਾਈਏ, ਰੱਬ ਦੀ ਹਜ਼ੂਰੀ ਚੁੱਭੀਆਂ ਲਾਈਏ, ਗੁਰੂ ਦੀ ਪ੍ਰੈਜੈਂਸ ਵਿੱਚ ਤਾਰੀਆਂ ਲਾਈਏ ਅਸੀਂ। ਗੁਰੂ ਸ਼ਬਦ ਹੈ, ਉਹ ਡਿਵਾਈਨ ਪ੍ਰੈਜੈਂਸ, ਉਹ ਅੰਮ੍ਰਿਤ ਧਾਰਾ ਹੈ, ਚਿਮਚਿਮ ਬਰਸੇ ਅੰਮ੍ਰਿਤ ਧਾਰਾ ਹੈ, ਉਹ ਕਿੱਥੇ ਸਾਡੇ ਸਾਰਿਆਂ ਦੇ ਅੰਦਰ ਹੋ ਰਹੀ ਹੈ, ਪਰ ਅਸੀਂ ਤਾਂ ਮਨ ਕਰਕੇ ਬਾਹਰ ਫਿਰਦੇ ਹਾਂ। ਇਸ ਮਨ ਨੇ ਉਹ ਅੰਮ੍ਰਿਤ ਪੀਣਾ ਸੀ, ਮਨ ਤਾਂ ਸਾਡਾ ਦੂਜੇ ਭਾਵ ਵਿੱਚ ਲੱਗਿਆ ਹੋਇਆ, ਮਨ ਤਾਂ ਦੁਬਧਾ ਵਿੱਚ ਲੱਗਿਆ ਹੋਇਆ, ਮਨ ਤਾਂ ਡਿਊਲਿਟੀ ਦੇ ਵਿੱਚ ਫਿਰਦਾ। ਸਿਮਰਨ ਕਿਉਂ ਕਰਨਾ ਸੀ? ਸਿਮਰਨ ਕਰਦੇ ਕਰਦੇ ਮਨ ਨੇ ਅੰਤਰਮੁਖੀ ਹੋਣਾ ਹੈ, ਔਰ ਅੰਤਰਮੁਖੀ ਹੋ ਕੇ ਇਹਨੇ ਅੰਦਰ ਜਿਹੜਾ ਅੰਮ੍ਰਿਤ ਹੈ, ਅੰਤਰਫੂਟ ਅੰਮ੍ਰਿਤ ਭਰਿਆ, ਉਹ ਅੰਮ੍ਰਿਤ ਪੀਣਾ ਇਹਨੇ, ਔਰ ਸਿਮਰਨ ਤੋਂ ਬਿਨਾਂ ਅੰਤਰਮੁਖੀ ਨਹੀਂ ਹੋ ਸਕਦਾ, ਅੰਤਰਮੁਖੀ ਹੋਏ ਤੋਂ ਬਿਨਾਂ ਇਹ ਰਸ ਮਾਣ ਨਹੀਂ ਸਕਦਾ। ਹਾਂਜੀ, ਹੁਣ ਕਰਨਾ ਕੀ ਆਪਾਂ? ਇਹ ਕਰਮ ਧਰਮ ਪਖੰਡ ਚੋਂ ਨਿਕਲਣਾ ਹੈ ਆਪਾਂ ਨੇ। ਨਿਰਬਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਤ ਜਿਤ ਝੂਠ ਛੋਟੇ। ਨਿਰਬਾਣ ਕੀਰਤਨ, ਇੱਕ ਤਾਂ ਆਹ ਕੀਰਤਨ ਜਿਹੜਾ ਆਪਾਂ ਕਰਨੇ ਆ, ਇਹਦੇ ਪਿੱਛੇ ਹੀ ਇੱਕ ਡਿਵਾਈਨ ਕੀਰਤਨ ਹੈ ਜਿਹਦੇ ਵਿੱਚੋਂ ਗੁਰਬਾਣੀ ਆਈ ਹੈ। ਨਿਰਬਾਣ ਕੀਰਤਨ ਉਹ ਤਿੰਨਾਂ ਗੁਣਾਂ ਤੋਂ ਉੱਪਰ ਰਹੇ, ਉਹਨੂੰ ਕਿਹਾ ਸੀ ਗੁਣ ਗਾਵਾਂ ਦਿਨ ਰਾਤ। ਉਹ ਦਿਨ ਰਾਤ ਕਿਹੜੇ ਗੁਣ ਨੇ? ਇਹਦੇ 'ਤੇ ਤਾਂ ਆਪਾਂ ਦਿਨ ਰਾਤ ਗਾ ਨਹੀਂ ਸਕਦੇ, ਉਹ ਤਾਂ ਅੰਤਰ ਆਤਮੇ ਸਾਡੇ ਕੀਰਤਨ ਚੱਲ ਰਿਹਾ ਹੈ, ਉਹ ਅੰਤਰ ਆਤਮੇ ਅਮਰ ਦੀ ਧਾਰਾ ਚੱਲ ਰਹੀ ਹੈ, ਉਹ ਡਿਵਾਈਨ ਪ੍ਰੈਜੈਂਸ ਸਾਡੇ ਅੰਦਰ ਹੈ। ਜਦੋਂ ਸੁਰਤੀ ਉਹਦੇ ਨਾਲ ਇੰਟਿਊਨ ਹੋਈ, ਸੁਰਤ ਕਰਕੇ ਅਸੀਂ ਉਹਨੂੰ ਫੜਿਆ ਤੇ ਉਹ ਨਿਰਬਾਣ ਕੀਰਤਨ 24 ਘੰਟੇ ਇਹਦੀ ਸੁਰਤ ਕਰੇਗੀ। ਉਹ ਸੁਣਨਾ ਹੈ ਅਸੀਂ ਉਹਨੂੰ, ਜਿਹਨੂੰ ਕਿ ਅਸੀਂ ਸੁਣੀਆਂ ਦੀ ਪੌੜੀਆਂ ਨਹੀਂ ਆਉਂਦੀਆਂ, ਚਾਰ ਸੁਣੀਆਂ ਸਿੱਧ ਪੀਰ ਸੁਰਨਾ, ਸੁਣੀਏ ਕਰਤਵਲ ਕਾਲ, ਸੁਣੀਏ ਦੀਪ ਲੋਕ ਪਤਾਲ, ਸੁਣੀਏ ਭੋਣ ਸਕੇ। ਜਦੋਂ ਸੁਣੀਏ ਹੋਇਆ ਨਾ, ਉਦੋਂ ਦੀਪ ਲੋਕ ਪਤਾਲ ਦੀ ਸੋਝੀ ਆਵੇਗੀ। ਜਦੋਂ ਅੰਦਰੋਂ ਸੁਣੀਏ ਹੋਇਆ, ਸੁਣੀਏ ਭੋਣ ਨਾ ਸਕੇ ਕਾਲ, ਇਹ ਕੰਡੀਸ਼ਨ ਹੈ। ਜਦੋਂ ਅੰਦਰ ਉਹਨੂੰ ਸੁਣਿਆ ਉਸ ਕੀਰਤਨ ਨੂੰ, ਨਾਮ ਨੂੰ, ਅੰਦਰ ਉਸ ਮਿਊਜ਼ਿਕ ਨੂੰ, ਡਿਵਾਈਨ ਧੁਨੀ ਨੂੰ ਸੁਣਿਆ, ਫਿਰ ਭੋਣ ਨਾ ਸਕੇ ਕਾਲ, ਇਹ ਕਾਲ ਤੋਂ ਰਹਿਤ ਹੋ ਗਿਆ। ਸੋ ਇਹ ਕੀਰਤਨ ਜਿਹੜਾ ਕਰਨੇ ਆ, ਇਹ ਬਾਹਰਲੀ ਖੁੱਲੀ ਮਨ ਦੀ ਮਹਿਲ ਲਾਉਣ ਵਾਸਤੇ ਕਰਨੇ ਆ, ਇਹ ਸਿਮਰਨ ਵਾਹਿਗੁਰੂ ਵਾਹਿਗੁਰੂ ਕਰਨੇ ਆ, ਮਨ ਦੀ ਮਹਿਲ ਲਾਉਣ ਵਾਸਤੇ ਕਰਨੇ ਆ, ਇਹ ਗੁਰਬਾਣੀ ਪਾਣੀ ਮਨ ਦੀ ਮਹਿਲ ਲਾਉਣ ਵਾਸਤੇ ਕਰਨੇ ਆ। ਅੱਗੇ ਜਾ ਕੇ ਕੀ ਹੁੰਦਾ? ਇਹਦਾ ਮਨ ਜਿਹੜਾ ਇਹਦੀ ਸੁੱਤੀ ਨਾਮ 'ਚ ਪਹੁੰਚਦੀ ਹੈ, ਨਾਮ ਦੇ ਵਿੱਚ ਫਿਰ ਜਾ ਕੇ ਨਾਮ ਦੀ ਸੰਗਤ ਕਰਦਾ ਹੈ, ਅੰਦਰ ਸ਼ਬਦ ਦੀ ਸੰਗਤ ਕਰਦਾ, ਸ਼ਬਦ ਦੀ ਸੰਗਤ ਕਰਦਾ ਕਰਦਾ ਇਹ ਸ਼ਬਦ ਦਾ ਰੂਪ ਹੋ ਜਾਂਦਾ। ਨਿਰਵਾਣ ਕੀਰਤਨ ਗਾਵੋ ਕਰਤੇ ਕਰ ਨਿਮਤ ਸਿਮਰਤ ਜਿਤ ਛੂਟੇ। ਹਾਂਜੀ ਇਹ ਸਿਮਰਨ ਕਰਦਿਆਂ ਕਰਦਿਆਂ, ਇਹ ਕੀਰਤਨ ਕਰਦਿਆਂ ਕਰਦਿਆਂ, ਇਹ ਭਜਨ ਬੰਦਗੀ ਜਪ ਕਰਦਿਆਂ ਕਰਦਿਆਂ ਇੱਕ ਇੱਕ ਮੂਮੈਂਟ ਆਉਂਦਾ ਜਿਹਨੂੰ ਨਿਮਤ ਕਿਹਾ ਸੀ। ਨਿਮਤ ਉਹ ਨਿਮਤ ਕੀ ਕੀਜੇ ਕਿ ਜਦੋਂ ਇਹਦੇ ਮਨ ਦਾ ਪਤ ਪੜਦਾ ਪਤਲਾ ਪੈਂਦਾ ਉਹਦੇ ਵਿੱਚੋਂ ਵੀ ਉਹਨੂੰ ਇੱਕ ਹੀ ਇਜ਼ ਫੇਸ ਟੂ ਫੇਸ ਵਿਦ ਦ ਡਿਵਾਈਨ ਸੋਰਸ, ਨਾਮ ਦੇ ਨਾਲ ਫੇਸ ਟੂ ਫੇਸ ਜਦੋਂ ਹੁੰਦਾ ਉਹ ਨਿਮਕ ਆਈ। ਇੱਕ ਨਿਮਕ ਜਿਵੇਂ ਬੱਦਲ ਹੁੰਦੇ ਆ ਨਾ, ਜਦੋਂ ਬੱਦਲ ਪਤਲੇ ਜੇ ਪੈਂਦੇ ਨੇ ਇੱਕ ਆਪਾਂ ਨੂੰ ਪਤਾ ਲੱਗਦਾ ਵੀ ਪਿੱਛੇ ਇੱਕ ਧੁੱਪ ਹੈਗੀ, ਕਿਰਨਾਂ ਜਿਹਾ ਨਜ਼ਰ ਆਉਂਦੀਆਂ ਨੇ ਪਿੱਛੇ, ਗਲਿੰਪਸ ਜੀ ਮਿਲਦੀ ਹੈ ਵੀ ਉਹ ਧੁੱਪ ਹੈਗੀ। ਇਹਨੇ ਐਗਜੈਕਟਲੀ ਸਿਮਰਨ ਕਰਦਿਆਂ 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 ਇੱਕ ਇਹਦੇ ਪਲ ਆਵੇਗਾ ਜਿਹਨੂੰ ਕਿਹਾ ਸੀ ਇੱਕ ਛਿਣ, ਜੇ ਇੱਕ ਪਲ ਧਿਆਇਓ ਕਾਲ ਫਾਸ ਕੇ ਬੀਚ ਨਾ ਆਇਓ। ਉਹ ਆਪਾਂ ਜਿੰਨੇ ਵੀ ਇਸ ਪਾਸੇ ਤੁਰੇ ਹੋਏ ਆ ਸਾਰੇ ਹੀ ਉਸ ਛਿਣ ਦੀ ਇੰਤਜ਼ਾਰ ਵਿੱਚ ਆ ਵੀ ਕਿਤੇ ਉਹ ਸਾਨੂੰ ਛਿਣ ਮਿਲੇ ਤੇ ਸਾਡੇ ਵੀ ਸੁਰਤ ਇਸ ਮਾਇਆ ਦੇ ਸਾਗਰ ਨੂੰ ਪਾਰ ਕਰ ਜਾਵੇ। ਉਹ ਛਿਣ ਛਿਣ ਜਿਹਨੂੰ ਕਿਹਾ ਸੀ ਇੱਕ ਵਾਰ ਜਿਹਨੇ ਤੁਮੇ, ਇੱਕ ਵਾਰ ਜਿਹਨੇ ਤੁਮੇ ਸੰਭਾਰਾ ਕਾਲ ਫਾਸ ਤੇ ਕਾਇਓ ਵਾਰ, ਇੱਕ ਵਾਰ ਵੀ ਕਿਤੇ ਇਹਨੂੰ ਅੰਦਰ ਝਲਕ ਮਹਿਸੂਸ ਹੋਈ ਨਾਮ ਦੀ, ਮੈਨ ਹੀ ਫੇਸ ਟੂ ਫੇਸ ਵਿਦ ਦ ਡਿਵਾਈਨ ਲਾਈਟ, ਅੰਦਰ ਰੱਬ ਦੇ ਨਾਲ ਫੇਸ ਟੂ ਫੇਸ ਹੋਇਆ, ਉੱਥੇ ਕੀ ਸਾਰੇ ਇਹਦੇ ਜਿੰਨੇ ਬੰਧਨ ਸੀ ਸਾਰੇ ਦੂਰ ਹੋ ਗਏ। ਇੱਕ ਵਾਰੀ ਜਿਵੇਂ ਲੱਖਾਂ ਸਾਲਾਂ ਦਾ ਕੋਈ ਹਨੇਰਾ ਹੋਵੇ ਉੱਥੇ ਕੋਈ ਤੁਸੀਂ ਚਾਨਣ ਲਾਇਓ, ਮੋਮਬੱਤੀ ਲਾਇਓ, ਉੱਥੇ ਟਾਰਚ ਲਾਇਓ, ਸਾਰਾ ਹਨੇਰਾ ਦੂਰ ਹੋ ਜਾਂਦਾ। ਜਦੋਂ ਇਹਦੇ ਅੰਤਰ ਆਤਮੇ ਕੋ ਮਾੜਾ ਜਿਹਾ ਅੰਦਰ ਨਾਮ ਦਾ ਚਾਨਣ ਹੋਇਆ ਤਾਂ ਕਿ ਸਾਰੇ ਜਨਮਾਂ ਜਨਮਾਂਤਰਾਂ ਦੇ ਇਹਦੇ ਬੰਧਨ ਕੱਟੇ ਗਏ। ਨਿਮਤ ਸਿਮਰਤ ਜਿੱਤ ਛੁੱਟੇ, ਇਹਦੇ ਤੋਂ ਮਾਇਆ ਦੇ ਬੰਧਨਾਂ ਤੋਂ ਛੁੱਟਣਾ ਇਹਨੇ ਮਾਇਆ ਦੇ ਜਿਹਨੇ ਹੁਣ ਤੁਸੀਂ ਮੇਰੀ ਮੇਰੀ ਧਾਰ ਬੰਧਨ ਬੰਧਿਆ, ਮੇਰੀ ਮੇਰੀ ਕਰਕੇ ਅਸੀਂ ਇਹ ਬੰਧਨ ਪਾਏ ਹੋਏ ਨੇ, ਪਰ ਜਿਵੇਂ ਤੂੰ ਤੇਰੀ ਕਰਾਂਗੇ, ਤੂੰ ਤੇਰੀ ਕਰਾਂਗੇ, ਤੂੰ ਤੂੰ ਕਰਾਂਗੇ, ਇਹ ਬੰਧਨ ਟੁੱਟਦੇ ਜਾਣਗੇ, ਸਾਡੀ ਰੂਹ ਜਿਹੜੀ ਇਸ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਜਾਵੇਗੀ। ਤੋੜ ਤੀਰਥ ਮਜਨ ਅਸਲਾਨਾ, ਇਸ ਕਲਮੇ ਮੈਲ ਭਰੀਜੈ। ਆਪਾਂ ਤੀਰਥਾਂ ਤੇ ਜਾਂਦੇ ਹਾਂ, ਬੜੀ ਖੁਸ਼ੀ ਦੀ ਗੱਲ ਏ, ਇਸ਼ਨਾਨ ਕਰਨੇ ਆ, ਬੜੀ ਖੁਸ਼ੀ ਦੀ ਗੱਲ ਏ। ਨਾਲੇ ਵੀ ਪੜ੍ਹਨੇ ਆ, ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਪੋ ਲੱਥੇ ਨਾਤਿਆਂ ਦੋ ਪੋ ਚੜੀਅਸ ਹੋਰ, ਇੱਕ ਲਹਿੰਦਾ ਪਹੋਲ ਨਹਾਉਣ ਨਾਲ ਤੇ ਦੋ ਹੋਰ ਵੀ ਚੜ ਜਾਂਦੇ ਨਾਲ। ਕਿਉਂ ਇਸ ਕਲਮੇ ਮੈਲ ਭਰੀਜੇ, ਕਲਮੇ ਚੌਵੀ ਘੰਟੇ ਰੱਬ ਦੀ ਭੁੱਲ ਵਿੱਚ ਰਹਿੰਦਾ, ਭੁੱਲ ਵਿੱਚ ਰੱਬ ਦੀ ਮੈਲ ਲੱਗਦੀ, ਜਦੋਂ ਯਾਦ ਕਰਦਾ ਸਿਮਰਨ ਕਰਦਾ ਤੇ ਰੱਬ ਦੀ ਮੈਲ ਲੈਂਦੀ। ਇਹ ਤੀਰਥਾਂ ਤੇ ਜਾਣਾ ਸੀ ਕਾਹਦੇ ਵਾਸਤੇ ਕਿ ਉੱਥੇ ਗੁਰਬਾਣੀ ਦਾ ਉਪਦੇਸ਼ ਪਕੜ ਕੇ ਆਈਏ, ਕੀ ਸੀ ਤੀਰਥ ਨਾਵਣ ਜਾਣਾ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਸਾਡਾ ਜਿਹੜਾ ਤੀਰਥੀ ਨਾਮ ਤੀਰਥ ਅੰਤਰਗਤ ਤੀਰਥ ਮਨ ਨਾਓ, ਸੁਰਤ ਨੇ ਸਾਡੇ ਅੰਦਰਲੇ ਤੀਰਥ ਬਣਾਉਣਾ ਹੈ। ਇਹ ਬਾਹਰਲਾ ਬਾਹਰ ਉੱਥੇ ਜਾ ਕੇ ਪਾਣੀ ਚ ਇਸ਼ਨਾਨ ਕਰਨਾ ਸੀ, ਅੰਦਰ ਜਾ ਕੇ ਨਾਮ ਚ ਬਾਣੀ ਚ ਵੀ ਇਸ਼ਨਾਨ ਕਰਨਾ ਸੀ। ਇਹ ਤੀਰਥ ਜੇਵਰ ਦਾ ਸੋਰਸ ਆਫ ਇੰਸਪਾਇਰੇਸ਼ਨ, ਕਿਉਂਕਿ ਉੱਥੇ ਵੀ ਤਾਂ ਗੁਰੂ ਗ੍ਰੰਥ ਸਾਹਿਬ ਹੈ, ਇੱਥੇ ਵੀ ਗੁਰੂ ਗ੍ਰੰਥ ਸਾਹਿਬ ਹੈ, ਉੱਥੇ ਵੀ ਗੁਰਬਾਣੀ ਕਹਿੰਦੀ ਤੀਰਥ ਨਾਵਣ ਜਾਣਾ ਤੀਰਥ ਨਾਮ ਹੈ, ਇੱਥੇ ਵੀ ਕਹਿ ਰਹੀ ਤੀਰਥ ਨਾਵਣ ਜਾਣਾ ਤੀਰਥ ਨਾਮ ਹੈ। ਤੀਰਥ ਜਾਣਾ ਹੈ, ਤੀਰਥ ਜਾਓ ਤਾਂ ਹਾਂ ਹੋ ਕਰਤੇ ਪੰਡਿਤ ਪੁੱਛੂ ਤਾਂ ਮਾਇਆ ਰਾਤੇ, ਵੀ ਉੱਥੇ ਵੀ ਗਏ ਤੇ ਉੱਥੇ ਵੀ ਸਾਨੂੰ ਉਹੀ ਲੋਕ ਮਿਲੇ ਜਿਹੜੇ ਹੋਂਦ ਵਿੱਚ ਰੱਤੇ ਹੋਏ ਸੀ, ਮਾਇਆ ਵਿੱਚ ਰੱਤੇ ਹੋਏ ਸੀ। ਗੱਲ ਕੀ ਤੀਰਥ ਕੀ ਹੈ ਅੱਗੇ ਦੱਸਣਗੇ, ਕੋੜ ਤੀਰਥ ਮਜਨ ਇਸ਼ਨਾਨਾ ਇਸ ਕਲਮੇ ਮੈਲ ਭੀਜੇ। ਜੇ ਤੀਰਥ ਨਾ ਕੇ ਦਾ ਪ੍ਰੋਪਰ ਐਟੀਚਿਊਡ ਨਹੀਂ, ਸਿਮਰਨ ਨਹੀਂ ਕਰਦਾ, ਇਹ ਨਾਮ ਨਹੀਂ ਜਪਦਾ, ਮਤ ਸੋਚੇ ਕਿ ਕਿਤੇ ਇਹ ਬਾਹਰੋਂ ਧੋਤੀ ਕੁੰਬੜੀ ਅੰਦਰ ਵਿਸਨ ਕੋਰ ਇਹ ਚਲੀ ਜਾਵੇਗੀ। ਬਾਹਰੋਂ ਤਾਂ ਸਾਫ਼ ਕਰ ਲਿਆ ਪਰ ਅੰਦਰ ਤਾਂ ਉਹੀ ਵਿਸਨ ਕੋਰ ਰਹੀ ਨਾ, ਮੈਲ ਤਾਂ ਉਹੀ ਰਹੀ ਨਾ। ਮੈਲ ਜਿਹੜੀ ਹੈ ਇਹ ਜਾਣੀਏ ਸਿਮਰਨ ਦੇ ਨਾਲ, ਹਰ ਕੇ ਸਿਮਰਨ ਮਨ ਕੀ ਮਲ ਜਾਏ। ਮੈਲ ਜਾਂਦੀ ਹੈ ਗੁਣ ਗਾਵਤ ਤੇਰੀ ਉਤਰ ਸਮੈਲ, ਮੈਲ ਜਾਂਦੀ ਹੈ ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਪਯੋ ਸਾਥੀ, ਸਾਧ ਸੰਗਤ ਕਰਨ ਦੇ ਨਾਲ, ਸਤ ਸੰਗਤ ਕਰਨ ਦੇ ਨਾਲ ਇਹ ਨਾਮ ਦਾ ਰੰਗ ਮਾਣਦਾ ਹੈ, ਔਰ ਨਾਮ ਦੇ ਰੰਗ ਦੇ ਨਾਲ ਇਹਦੀ ਜਿਹੜੀ ਜਨਮਾਂ ਜਨਮਾਂਤਰਾਂ ਦੀ ਮੈਲ ਇਕੱਟੀ ਜਾਂਦੀ ਹੈ। ਹਾਂਜੀ ਕੋੜ ਤੀਰਥ ਮਜਨ ਇਸ਼ਨਾਨਾ ਇਸ ਕਲਮੇ ਮੈਲ ਭਰੀਜੇ। ਹੁਣ ਲਵੇ ਤੇ ਕਿਵੇਂ ਲਵੇ, ਤਰੀਕਾ ਕੀ ਆ, ਸੁਣ ਲਈਏ ਜੀ, ਇਹ ਮਨ ਦੀ ਮੈਲ ਲਾਉਣ ਦਾ ਤਰੀਕਾ ਕੀ ਹੈ। ਸਾਡੇ ਗੁਰੂ ਸਾਹਿਬਾਨ ਦੱਸਦੇ ਨੇ, ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੈ। ਸਾਧ ਸੰਗ, ਸਾਧ ਸੰਗ ਮੀਨਸ ਪਿਆਰਿਆਂ ਦੀ ਸੰਗਤ, ਗੁਰਮੁਖਾਂ ਦੀ ਸੰਗਤ, ਜੀਵਨ ਵਾਲਿਆਂ ਦੀ ਸੰਗਤ, ਸ਼ਬਦ ਸੁਰਤ ਵਾਲਿਆਂ ਦੀ ਸੰਗਤ, ਜਿਹੜੇ ਇਸ ਗੁਰਬਾਣੀ ਦੇ ਪਿਆਰ ਵਿੱਚ ਗੁਆਚੇ ਹੋਣ। ਗੱਲ ਕੀ, ਜਿਨ੍ਹਾਂ ਦਾ ਜੀਵਨ ਗੁਰਬਾਣੀ ਬਣਿਆ ਹੋਵੇ, ਜਿਨ੍ਹਾਂ ਦਾ ਜਿਹੜੇ ਕਹਿੰਦੇ ਜਿਹੜੇ ਜਿਹੜੇ ਪੱਥਰਵੇਂ ਮਨ ਪ੍ਰਬੋਧੇ ਆਪਣਾ ਪਾਛੇ ਅਵਰ ਰਿਝਾਵੇ, ਜਿਨ੍ਹਾਂ ਨੇ ਮਨ ਨੂੰ ਸੋਧ ਕੇ ਇਸ ਨਾਮ ਦਾ ਜੀਵਨ ਜਿਹੜੇ ਜਿਉਂਦੇ ਹੋਣ, ਉਹ ਹੈ ਸਾਧ ਸੰਗਤ। ਉਹ ਸਾਧ ਸੰਗਤ ਦੀ ਨਿਸ਼ਾਨੀ ਕੀ ਹੈ, ਸਤ ਸੰਗਤ ਦੀ ਨਿਸ਼ਾਨੀ ਸੁਣ ਲਈਏ, ਕੀ ਸਤਸੰਗ ਚ ਹੋਣਾ ਚਾਹੀਦਾ, ਤਨ ਤਨ ਸਤ ਸੰਗਤ, ਜਿਤ ਹਰ ਰਸ ਪਾਇਆ ਮਿਲ ਜਾ ਨਾਨਕ ਨਾਮ ਪ੍ਰਗਾਸ ਵੀ ਉਹ ਤਨ ਤਨ ਸਤ ਸੰਗਤ ਜਿੱਥੋਂ ਹਰੀ ਦਾ ਰਸ ਨਾਮ ਦਾ ਰਸ ਪ੍ਰਾਪਤ ਹੋਇਆ ਕਹਿੰਦੇ ਫਿਰ ਭੱਜ ਭੱਜ ਕੇ ਜਾ ਸੰਗਤ ਦੇ ਵਿੱਚ ਤੈਨੂੰ ਹਰੀ ਦਾ ਰਸ ਮਿਲੇਗਾ ਤੇਰਾ ਮਨ ਨਿਰਮਲ ਹੋ ਜਾਵੇਗਾ ਤੇ ਤੂੰ ਕੀ ਤੇਰੇ ਨਿਰਮਲ ਹੋ ਗਿਆ ਤੇਰੇ ਅੰਦਰ ਨਾਮ ਦਾ ਪ੍ਰਕਾਸ਼ ਹੋ ਜਾਵੇਗਾ ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲਈਏ ਜਦੋਂ ਆਪਾਂ ਸਾਧ ਸੰਗਤ ਕੀਤੀ ਸਾਧ ਸੰਗਤ ਕਰਦਿਆਂ ਕਰਦਿਆਂ ਹਰ ਗੁਣ ਗਾਵੇ ਜਿੱਥੇ ਹਰੀ ਦੇ ਗੁਣ ਗਾਉਣ ਦੀ ਗੱਲ ਆਈ ਉੱਥੇ ਸਾਧ ਸੰਗਤ ਦਾ ਜ਼ਿਕਰ ਜ਼ਰੂਰ ਆਇਆ ਜਿੱਥੇ ਸਿਮਰਨ ਦੀ ਗੱਲ ਆਈ ਉੱਥੇ ਸਾਧ ਸੰਗਤ ਦਾ ਜ਼ਿਕਰ ਜ਼ਰੂਰ ਆਇਆ ਕਿਤੇ ਜਦੋਂ ਆਪਾਂ ਗੁਰਬਾਣੀ ਧਿਆਨ ਨਾਲ ਪੜਾਂਗੇ ਸਿਮਰਨ ਨੂੰ ਗੁਰੂ ਸਾਹਿਬ ਨੇ ਸਤਸੰਗਤ ਦੇ ਨਾਲ ਜੋੜਿਆ ਅਵਰ ਕਾਜ ਤੇਰੇ ਕਿਤੇ ਨਕਾਮ ਮਿਲ ਸਾਧ ਸੰਗਤ ਭੱਜ ਕੇਵਲ ਨਾਮ ਕਰ ਸਾਧ ਸੰਗਤ ਸਿਮਰ ਮਾਧੋ ਹੋਏ ਪਤਤ ਪੁਨੀਤ ਪਤਾ ਸੀ ਗੁਰੂ ਸਾਹਿਬਾਂ ਨੂੰ ਕਿ ਇਹ ਇਨਸਾਨ ਜਿਹੜਾ ਇਹ ਮਾਇਆ ਦੇ ਵਿੱਚ ਰਸਿਆ ਹੋਇਆ ਹੈ ਕੱਲ ਦੇ ਵਿੱਚ ਫਸਿਆ ਹੋਇਆ ਕੱਲ ਤਾਤੀ ਦੇ ਵਿੱਚ ਇਹ ਆਪਣੇ ਆਪ ਆਪਣੇ ਮਨ ਨੂੰ ਨਹੀਂ ਟਿਕਾ ਸਕਦਾ ਪਰ ਸਤਸੰਗਤ ਦੇ ਵਿੱਚ ਆਵੇਗਾ ਸਤਸੰਗਤ ਦੇ ਵਿੱਚ ਰੱਬ ਵੱਸਦਾ ਹੈ ਵਿੱਚ ਸੰਗਤ ਹਰ ਪ੍ਰਭ ਵੱਸੇ ਜੀ ਉਹ ਸਾਡਾ ਪ੍ਰੀਤਮ ਵੱਸਦਾ ਹੈ ਉਹ ਧੰਨ ਗੁਰੂ ਨਾਨਕ ਜਾਂ ਦਸ ਗੁਰੂ ਸਾਹਿਬਾਨ ਕਿਤੇ ਨਹੀਂ ਗਏ ਉਹ ਸ਼ਬਦ ਰੂਪ ਹੋ ਕੇ ਸਤਸੰਗਤ ਦੇ ਵਿੱਚ ਹੀ ਵੱਸਦੇ ਨੇ ਸੰਗਤ ਦੇ ਵਿੱਚ ਹੀ ਔਰ ਜਿਹੜਾ ਪਿਆਰ ਦੀ ਭਾਵਨਾ ਲੈ ਕੇ ਆਉਂਦਾ ਉਹਨੂੰ ਇਸ ਨਾਮ ਦੀਆਂ ਬੂੰਦਾਂ ਦੇ ਕੇ ਨਿਹਾਲ ਕਰਦੇ ਨੇ ਇੱਕ ਪ੍ਰੋਪਰ ਐਟੀਚਿਊਡ ਲੈ ਕੇ ਆਵੇ ਸਾਧ ਦੇ ਸੰਗਤ ਸਾਧ ਸੰਗਤ ਦੇ ਵਿੱਚ ਧਿਆਨ ਦੇਣਾ ਉਹਨਾਂ ਦਾ ਬਿਰਧ ਕੀ ਏ ਜੋ ਆਉਂਦਾ ਇਸ ਡਰ ਦੇ ਉੱਤੇ ਇੱਕ ਸਿਰਫ ਨਾਮ ਦੀ ਭੁੱਖ ਲੈ ਕੇ ਉਹਦਾ ਕੰਮ ਕਿ ਸਵਾਨ ਦੀ ਗੂੰਦ ਦੇਣਾ ਗੁਰੂ ਜਾਂਦਾ ਨੀ ਕਿਤੇ ਉਹ ਸਹਿ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਨਾਸੀ ਪੁਰਖ ਹੈ ਸਭ ਮੇ ਰਹਿਆ ਸਮਾਏ ਅਸੀਂ ਤਾਂ ਡੇਟਾਂ ਵਿੱਚ ਪੈ ਜਾਂਦੇ ਹਾਂ ਜੀ ਉਹ ਆਇਆ ਤੇ ਚਲਾ ਗਿਆ ਨਾ ਉਹ ਤਾਂ ਗੁਰੂ ਤਾਂ ਇਟਰਨਲ ਹੁੰਦਾ ਹੈ ਉਹ ਤਾਂ ਆਦ ਅੰਤ ਏਕ ਹੈ ਅਵਤਾਰਾ ਸੋਏ ਗੁਰੂ ਸਮਝਿਓ ਹਮਾਰਾ ਉਹ ਰਹਿੰਦਾ ਕਿੱਥੇ ਮੇਰਾ ਸਤਿਗੁਰੂ ਕਿੱਥੇ ਰਹਿੰਦਾ ਸਤਿਗੁਰੂ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਛਡਾਏ ਉਹ ਸਾਥੋਂ ਬਾਹਰ ਨਹੀਂ ਉਹ ਕਿੱਥੇ ਸਾਡੇ 24 ਘੰਟੇ ਸਾਡੇ ਨਾਲ ਹੈ ਤੁਰਦਿਆਂ ਫਿਰਦਿਆਂ ਚੱਲਦਿਆਂ ਬਹਿੰਦਿਆਂ ਉੱਠਦਿਆਂ ਸੌਂਦਿਆਂ ਖਾਂਦਿਆਂ ਪੀਂਦਿਆਂ ਹੀ ਇਸ ਵਿਦ ਅਸ ਪਰ ਗੱਲ ਕੀ ਅਸੀਂ ਉਹ ਗੁਰੂ ਨਾਲੋਂ ਟੁੱਟੇ ਹੋਏ ਹਾਂ ਅਸੀਂ ਉਹਦੀ ਪ੍ਰੈਜੈਂਸ ਤੋਂ ਬਾਹਰ ਨਿਕਲੇ ਹੋਏ ਹਾਂ ਉਹਦੀ ਹਜ਼ੂਰੀ ਤੋਂ ਬਾਹਰ ਨਿਕਲੇ ਹੋਏ ਹਾਂ ਇਸੇ ਕਰਕੇ ਸਾਡਾ ਜੀਵਨ ਗੁਰਬਾਣੀ ਨੂੰ ਪੜ੍ਹਦਿਆਂ ਹੋਇਆਂ ਵੀ ਇਹ ਮਾਇਆ ਨਾਲ ਰੰਗਿਆ ਤੇ ਗੁਰਬਾਣੀ ਨੂੰ ਪੜ੍ਹਦਿਆਂ ਹੋਇਆਂ ਵੀ ਅਸੀਂ ਉਸ ਗੁਰੂ ਨੂੰ ਭੁੱਲੇ ਹੋਏ ਹਾਂ ਗੁਰਬਾਣੀ ਗਾਉਂਦਿਆਂ ਹੋਇਆਂ ਵੀ ਗੁਰੂ ਨੂੰ ਭੁੱਲੇ ਹੋਏ ਹਾਂ ਨਾਮ ਜਪਦਿਆਂ ਹੋਇਆਂ ਵੀ ਗੁਰੂ ਨੂੰ ਭੁੱਲੇ ਹੋਏ ਹਾਂ ਧਿਆਨ ਦੇਣਾ ਅੱਜ ਗੁਰੂ ਦੀ ਯਾਦ ਕੀ ਹੈ ਉਹਦੀ ਪ੍ਰੈਜੈਂਸ ਉਹਦਾ ਰਸ ਉਹਦੀ ਬਲਿਸ ਉਹ ਤਾਂ ਇਹੋ ਜਿਹੀ ਇੰਟੋਕਸੀਕੇਟਡ ਸਟੇਟ ਆਫ ਮਾਇੰਡ ਏ ਜਿੱਥੇ ਜਾ ਕੇ ਫਿਰ ਇਹਦਾ ਦਿਲ ਨਹੀਂ ਕਰਦਾ ਕਿ ਮੈਂ ਉਸ ਰਸ ਵਿੱਚੋਂ ਬਾਹਰ ਨਿਕਲ ਜਾਵਾਂ ਨਾ ਉਸ ਪਿਆਰ ਚੋਂ ਬਾਹਰ ਨਿਕਲ ਜਾਵਾਂ ਇਹ ਤਾਂ ਮੱਛੀ ਬਣ ਕੇ ਫਿਰ ਤਾਰੀਆਂ ਲਾਉਂਦਾ ਹੈ ਇਸ ਪਿਆਰ ਦੇ ਸਰੋਵਰ ਵਿੱਚ ਉਹ ਸਿੱਖੀ ਇਸ ਦੁਨੀਆਂ ਦੀ ਨਹੀਂ ਸਿੱਖੀ ਤਾਂ ਗੁਰੂ ਸਾਹਿਬਾਂ ਨੇ ਤੁਰ ਤੋਂ ਲਿਆ ਕੇ ਸਾਡੇ ਹਿਰਦਿਆਂ ਵਿੱਚ ਲਿਆ ਕੇ ਰੱਖੀ ਸੀ ਇਲਾਹੀ ਜੀਵਨ ਦਾ ਨਾਂ ਸਿੱਖੀ ਸੀ ਨਾਮ ਦਾ ਨਾਂ ਸਿੱਖੀ ਹੈ ਸਿੱਖੀ ਸਿੱਖਿਆ ਗੁਰ ਵਿਚਾਰ ਹੈ ਗੁਰੂ ਦੀ ਹਜ਼ੂਰੀ ਨੂੰ ਮਾਨਣ ਦਾ ਨਾਂ ਸਿੱਖੀ ਸੀ ਗੁਰਸਿੱਖ ਜਦੋਂ ਆਪਾਂ ਕਹਿੰਦੇ ਹਾਂ ਗੁਰਸਿੱਖ ਉਹ ਸਿੱਖ ਜਿਹਦੇ ਹਿਰਦੇ ਵਿੱਚ ਗੁਰੂ ਦਾ ਪਿਆਰ ਛਾਠਾ ਮਾਰਦਾ ਹੋਵੇ ਜਿਹਦੇ ਵਿੱਚ ਗੁਰੂ ਦੇ ਗੁਣ ਛਾਠਾ ਮਾਰਦੇ ਹੋਣ ਆਹ ਬਲਬ ਇੱਕ ਇਹਦਾ ਬਿਜਲੀ ਦਾ ਬਲਬ ਬਿਜਲੀ ਦਾ ਬਲਬ ਤਾਂ ਹੀ ਹੈ ਜੇ ਬਿਜਲੀ ਹੈਗੀ ਨਹੀਂ ਤਾਂ ਬਲਬ ਹੀ ਬਲਬ ਏ ਉਹ ਸਿੱਖ ਗੁਰਸਿੱਖ ਕੌਣ ਏ ਸਾਸ ਬਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੇ ਗੁਰੂ ਨੂੰ ਤਾਂ ਉਹ ਸਿੱਖ ਚੰਗਾ ਲੱਗਦਾ ਜਿਹੜਾ 24 ਘੰਟੇ ਸਾਸ ਬਰਾਸ ਧਿਆਉਂਦਾ ਮੀਨਸ ਉਹਦੀ ਪ੍ਰੈਜੈਂਸ ਵਿੱਚ ਰਹਿੰਦਾ ਹੈ ਉਹਦੀ ਹਜ਼ੂਰੀ ਵਿੱਚ ਰਹਿੰਦਾ ਇੰਨੀ ਉੱਚੀ ਸਟੇਟ ਆਫ ਮਾਇੰਡ ਏ ਇੰਨੀ ਉੱਚੀ ਅਵਸਥਾ ਉਹਦੇ ਪਹੁੰਚਣ ਉੱਥੇ ਤੱਕ ਪਹੁੰਚਣ ਲਈ ਕੁਛ ਕਰਨਾ ਨੇ ਸਾਡਾ ਕੋਈ ਫਰਜ਼ ਨਹੀਂ ਬਣਦਾ ਕਿੰਨੇ ਸੀਰੀਅਸ ਹੋਣਾ ਚਾਹੀਦਾ ਸੀ ਬਹੁਤ ਸਭ ਤੋਂ ਸੀਰੀਅਸ ਪ੍ਰੋਬਲਮ ਇਹੀ ਸੀ ਸਭ ਤੋਂ ਵੱਡੀ ਅਸਾਈਨਮੈਂਟ ਸਾਡੀ ਇਹ ਸੀ ਗੁਰਬਾਣੀ ਨੂੰ ਕਮਾਉਣਾ ਜੇ ਕੋਈ ਬਚਨ ਕਮਾਵੇ ਸੰਤਨ ਕਾ ਗੁਰ ਪ੍ਰਸਾਦੀ ਤਰੀਏ ਪਰ ਅਫਸੋਸ ਦੀ ਗੱਲ ਹੈ ਦੁਨੀਆਂ 'ਚ ਸਾਰੇ ਕੰਮ ਆਪਾਂ ਕਮਾਈਆਂ ਕਰਨੇ ਆ ਸਭ ਕੁਛ ਕਰਨੇ ਆ ਤੇ ਜੇ ਨਹੀਂ ਕਮਾਉਂਦੇ ਤੇ ਸਿਰਫ ਗੁਰੂ ਦਾ ਬਚਨ ਨਹੀਂ ਕਮਾਉਂਦੇ ਜੇ ਨਹੀਂ ਕਮਾਉਂਦੇ ਤੇ ਸਿਰਫ ਨਾਮ ਦੀ ਕਮਾਈ ਨਹੀਂ ਕਰਦੇ ਅਸੀਂ ਉਹ ਇਹੀ ਧੰਨ ਇਹੋ ਜਿਹਾ ਜਿਹਨੇ ਸਾਡਾ ਲੋਕ ਵੀ ਸੁਖੀਆ ਕਰਨਾ ਹੈ ਪਰ ਲੋਕ ਵੀ ਸਹਿਲਾ ਕਰਨਾ ਦੁਨੀਆਂ ਦੇ ਧੰਨ ਤਾਂ ਟੈਂਪੋਰੇਰੀ ਨੇ ਇਹ ਤਾਂ ਕਾਚਾ ਧੰਨ ਸੰਚੇ ਮੂਰਖ ਗਵਾਰ ਇਹ ਵੀ ਚਾਹੀਦਾ ਆਪਾਂ ਨੂੰ ਕੋਈ ਸ਼ੱਕ ਨਹੀਂ ਆਪਾਂ ਸਭ ਕੁਛ ਕਰਨਾ ਦੁਨੀਆਂ 'ਚ ਰਹਿੰਦਿਆਂ ਹੋਇਆ ਬਿਜ਼ਨਸ ਕਰਨੇ ਨੇ ਬੱਚੇ ਪਾਲਣੇ ਨੇ ਸਭ ਕੁਛ ਕਰਨਾ ਹੈ ਪਰ ਕੀ ਜਿਹਦੇ ਵਾਸਤੇ ਸਾਨੂੰ ਇਹ ਸਰੀਰ ਮਿਲਿਆ ਜਿਹਦੇ ਵਾਸਤੇ ਜੀਵਨ ਮਿਲਿਆ ਉਹਨੂੰ ਆਪਾਂ ਇਗਨੋਰ ਕਰ ਦੇਣਾ ਨੋ ਉਹ ਵੀ ਤਾਂ ਨਾਲ ਕਰਨਾ ਸੀ ਨਾ ਉਹ ਬਿਮਾਰ ਹੋ ਜਾਂਦਾ ਬੰਦਾ ਨਾਲ ਕੰਮ ਵੀ ਕਰੀ ਜਾਂਦਾ ਨਾਲ ਨਾਲ ਆਪਣਾ ਇਲਾਜ ਵੀ ਕਰਵਾਈ ਜਾਂਦਾ ਹੁਣ ਰੋਗੀ ਸੀ ਆਪਾਂ ਸਾਰੇ ਹੀ ਮਨ ਕਰਕੇ ਜੋ ਜੋ ਦੀਸੇ ਸੋ ਸੋ ਰੋਗੀ ਕੀ ਦੁਨੀਆਂਦਾਰੀ ਦੇ ਨਾਲ ਆਪਾਂ ਮਨ ਦੇ ਰੋਗ ਦਾ ਇਲਾਜ ਨਹੀਂ ਸੀ ਕਰਵਾਉਣਾ ਸਾਡਾ ਇਲਾਜ ਲੈ ਕੇ ਆਇਆ ਸੀ ਤੁਰਾਂ ਤੋਂ ਸਰਬ ਰੋਗ ਕੋ ਔਖਦ ਨਾਮ ਸਾਰੀਆਂ ਦਵਾਈਆਂ ਦਾ ਇਲਾਜ ਸਾਰੀਆਂ ਬਿਮਾਰੀਆਂ ਦਾ ਇਲਾਜ ਉਹਦਾ ਨਾਮ ਹੈ ਬਈ ਕਿਹੜੀ ਸਰੀਰਕ ਬਿਮਾਰੀਆਂ ਮਨ ਦੀਆਂ ਬਿਮਾਰੀਆਂ ਆਤਮਾ ਦੀਆਂ ਬਿਮਾਰੀਆਂ ਉਹਦੇ ਲਈ ਨਾਮ ਹੈ ਦੁਨੀਆਂ 'ਚ ਕੋਈ ਐਸੀ ਦਵਾਈ ਨਹੀਂ ਬਣੀ ਜਿਹੜੀ ਸਾਡੇ ਸਾਰੇ ਰੋਗ ਮਿਟਾ ਦੇਵੇ ਪਰ ਇੱਕ ਐਸਾ ਰੋਗ ਐਸੀ ਦਵਾਈ ਜਿਹੜੀ ਗੁਰੂ ਲੈ ਕੇ ਆਇਆ ਸੀ ਹਰ ਹਰ ਨਾਮ ਦੀਓ ਦਾਰੂ ਜਿਹਨ ਸਗਲਾ ਰੋਗ ਬਿਦਾਰੂ ਜਿਹਨੇ ਸਾਡੇ ਸਾਰੇ ਰੋਗ ਖਤਮ ਕਰ ਦੇਣੇ ਸੀ ਪਰ ਅਫਸੋਸ ਕਿ ਅਸੀਂ ਉਸ ਦਵਾਈ ਲਈ ਨਹੀਂ ਅਸੀਂ ਜੋ ਦੁਨੀਆਂ ਕਰਦੇ ਉਸ ਦਵਾਈ ਲਈ ਨਹੀਂ ਅਸੀਂ ਭਾਵਨਾ ਬਣਾਉਂਦੇ सुनो जी साध संग जो हर गुण गावे सो गुण जदो भी गाने ने अपना संत जना मिल हर जस गायो संत जना की संगत करके साध जना की संगत करके आप गुण गाने क्योंकि उत्थे इंस्पायरेशन होंगी है उत्थे रब का प्यार डुल डुल के पैंदा जिथे अमली हो अमलिया की संगत छेती अमली बन जाएगा जेडे रब के अमली ने रब के प्यार के अमली ने गुरबाणी के अमली ने उथे आके सहजे ही यह अमल लग जाएगा तो अरदास करने सही प्यारे मेले कि सही अमली मेले प्यारे मेली जिन्ना मिलिया तेरा नाम चेता वे ये तो अरदास ही है ना एक हों अरदास पढ़नी एक होंगी अरदास करनी फर्क है पढ़ते तो आप सारे अरदास पर अरदास करते नहीं असी जिदन करांगे तो सही प्यारे मेली होवेगा जो होवेगा तो नाम चित आवेगा नाम चित आवेगा तो नाम दे तक उत तक पहुंचने साडे अंदर तड़फ पैदा होगी यर्निंग पैदा होगी कि मैं इस सिखी इस जीवन में ज्यों के जा जो मेरा गुरु उपदेश लैके आया गुरबाणी पता नहीं अगला जन्म गुरबाणी के औड़े मिले कि ना मिले हूं तो मैं गुरबाणी के हजूर आ गया बड़ी वड्डी मेहर है गुरबाणी के औड़े आ जाना बड़ी वड्डी बख्शिश है बहुत त्रुट है रब ओते गिर जरा गुरबाणी के औड़े आ गया बहुत उच्चा ज्ञान है बहुत उच्चा उपदेश है बहुत उच्चा गुरु साहब ने तुरदी जी खुशबू से तुरदी जी सुगंधी से गुरु साहब ने साडे सामने लिया के रखी सी इन पढ़न तक ही लिमिट नहीं करना यह तो नानक लेखे एक गल होर हमें चखना चाख सबे गल्ला विसरन इको विसर ना जाए खबे थोक विसार इको ख्याल कर विसार कुछ विसार के एक दा ख्याल कर एक दा एक नु याद कर तू साध संग जो हर गुण गावे नोट करिए साध संग कंडीशन निर्मल कदों होवेगा सो निर्मल कर लीजिए जदों पहला तेन साध संगत मिलती है जिन्हों क्या बिन भागा सतसंग ना लभे बिन संगत मैल भरीजे दियो जदों रब किसी ते त्रुटदा है जदों त्रुटदा मेहर करदा उन्हों पहला साध संगत मिलाउंदा कृपा करे जिस पार ब्रह्म जदों कृपा होई कृपा करे जिस पार ब्रह्म होवे साधु संग जित जे मिल जावे ज्यों ज्यों ओह वधाईए त्यों त्यों हरस्यो रंग संगत करदिया करदिया नाम दा रंग चढ़दा जांदा गुरबाणी दा रंग चढ़दा जांदा ते माइकी रंग दुनिया दा रंग दूजे भाव दा रंग दुतिया भाव दा रंग लहिंदा जांदा जिम्मे जिम्मे ए संगत वधावांगे असीं ओ मैकी संगत दा जिहड़ा रंग लहिंदा जावेगा इह तकड़ा हुंदा जावेगा संगत ही है ना रंग तो हमेशा ही संगत चो लगता है जो जैसी संगत मिले सो तैसो फल खाए असीं तिन्नां गुणां दी संगत करदे आए हां पिछले जन्मां च वी हुण तक वी कीती है तो इसे करके जन्म जन्म की इस मन को मन लग गई काला होया श्याओ पर जदों सत संगत करांगे साध संगत करांगे असीं गुरमुखां दी संगत जिहनूं कहा सी जन नानक तूर मंगे तिस गुरसिख की जो आप जपे अबरा नाम जपावे उत्थे साडी मैल लवेगी जदों संगत तों बाहर जांदे आ असीं रब दी भुल विच रहिंदे आ ते बिन संगत मैल भरीजे दियो उत्थे मैल ਭਰਦੀ ਹੈ ਸੰਗਤ ਚਾ ਕੇ ਮੈਂ ਲੈਂਦੀ ਹੈ ਆ ਨੋਟ ਕਰ ਲਈਏ ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੇ ਸੰਗਤ ਮਿਲੀ ਸੰਗਤ ਦੇ ਪਿਆਰ ਵਿੱਚ ਆ ਕੇ ਉੱਥੇ ਸਮਨ ਕੀਤਾ ਕੀਰਤਨ ਕੀਤਾ ਸੇਵਾ ਕੀਤੀ ਇਹ ਕੁਛ ਕਰਦਿਆਂ ਕਰਦਿਆਂ ਇਹਦਾ ਮਨ ਜਿਹੜਾ ਇਹ ਨਿਰਮਲ ਹੋ ਜਾਂਦਾ ਹੈ ਔਰ ਨਿਰਮਲ ਮਨ ਦੇ ਵਿੱਚ ਨਿਰਮਲ ਰੱਬ ਨਿਰਮਲ ਨਾਮ ਦਾ ਪ੍ਰਕਾਸ਼ ਹੁੰਦਾ।